ਸ੍ਰੀਰਾਗ ਮਹੱਲ ਪਹਿਲਾ। ਸੋ ਇੱਥੇ ਪਹਿਲਾਂ ਵੀ ਦੱਸਿਆ ਸੀ, ਛੇਵਾਂ ਬਾਰਵਾਂ ਅਤੇ ਪੰਦਰਵਾਂ ਸ਼ਬਦ ਵਿੱਚ ਮਹੱਲ ਪਾਠ ਹੀ ਆਉਣਾ। ਕਈ ਥਾਂ ਮਹੱਲਾ ਕੀਤਾ ਹੋਇਆ, ਕਿਉਂਕਿ ਜੋ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਇੱਥੇ ਮਹੱਲ ਪਾਠ ਹੀ ਛਪਿਆ ਹੋਇਆ, ਪਰ ਬਾਅਦ ਵਿੱਚ ਕਈ ਥਾਵਾਂ 'ਤੇ ਮਹੱਲਾ ਪਾਠ ਕੀਤਾ। ਪੁਰਾਣੇ ਜਿੰਨੇ ਸਰੂਪਾਂ 'ਤੇ ਪਾਠ ਕਰਦੇ ਸੀ ਅਸੀਂ, ਉਹਨਾਂ ਵਿੱਚ ਮਹੱਲ ਪਾਠ ਆਇਆ। ਇਸ ਕਰਕੇ ਇਹ ਧਿਆਨ ਰੱਖਣਾ, ਸ੍ਰੀ ਰਾਗ ਮਹੱਲ ਪਹਿਲਾ। ਹੁਣ ਕਿਸੇ ਦੀ ਦੇਹੀ ਜਦੋਂ ਸਰੀਰ ਤਿਆਗ ਗਈ, ਪਹਿਲਾਂ ਤਾਂ ਉਹ ਉਪਦੇਸ਼ ਕੀਤਾ ਮਹਾਰਾਜ ਨੇ ਦੇਖ ਕੇ, ਸੁਣੀ ਦੇਹ ਡਰਾਵਣੀ। ਹੁਣ ਜਦੋਂ ਉਸ ਦੇਹੀ ਨੂੰ ਚਿਖਾ ਦੇ ਉੱਪਰ ਰੱਖਿਆ, ਸੜ ਰਹੀ ਦੇਹੀ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਰਾਗਮਈ ਫਿਰ ਉਪਦੇਸ਼ ਦਿੰਦੇ ਨੇ ਇਹ ਸ਼ਬਦ ਦੁਆਰਾ, ਸ੍ਰੀ ਰਾਗ ਮਹੱਲ ਪਹਿਲਾ 'ਚ। ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ। ਕਹਿੰਦੇ ਭਾਈ ਦੇਖੋ, ਉਹ ਚੀਖਾ ਦੇ ਉੱਪਰ ਸਰੀਰ ਸੜ ਬਲ ਕੇ ਮਿੱਟੀ ਰੂਪ ਹੋ ਗਿਆ, ਔਰ ਮਾਇਆ ਦੇ ਮੋਹ ਵਾਲਾ ਮਨ ਜਿਹੜਾ ਸੀ ਉਹ ਲੋਹੇ ਦੀ ਮੈਲ ਵਾਂਗੂ ਨਿਕੰਮਾ ਹੋ ਗਿਆ। ਲੋਹੇ ਦੀ ਮੈਲ, ਰੇਤੀ ਨਾਲ ਜਦੋਂ ਰੇਤਦੇ ਨੇ ਹੌਲੀ ਹੌਲੀ ਬੂਰਾ ਜਾਂ ਥੱਲੇ ਡਿੱਗਦਾ, ਉਹ ਬਾਹਰ ਸੁੱਟ ਦਿੰਦੇ ਨੇ, ਉਹਦੇ 'ਤੇ ਮੀਂਹ ਪੈ ਜਾਂਦਾ, ਮੀਂਹ ਪੈਣ ਨਾਲ ਹੌਲੀ ਹੌਲੀ ਜੰਗਾਲ ਲੱਗ ਜਾਂਦੀ ਹੈ, ਉਹ ਸਾਰਾ ਹੀ ਜੰਗਾਲਿਆ ਹੋਇਆ ਬੂਰਾ ਕਿਸੇ ਕੰਮ ਦਾ ਨਾ ਹੋਇਆ, ਫਿਰ ਮਨੂਰ ਬਣ ਗਿਆ, ਉਹਨੂੰ ਮਨੂਰ ਕਿਹਾ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸਾਡਾ ਮਾਇਆ ਦੇ ਮੋਹ ਵਾਲਾ ਮਨ ਮਨੂਰ ਬਣ ਗਿਆ, ਸਰੀਰ ਸੜ ਬਲ ਕੇ ਮਿੱਟੀ ਰੂਪ ਹੋ ਗਿਆ, ਸਵਾਹ ਬਣ ਗਈ ਇਹਦੀ। ਔਗਣ ਫਿਰ ਲਾਗੂ ਪਏ ਕੂਰ ਬਜਾਵੈ ਤੂਰ। ਇਹਦੇ ਕੀਤੇ ਹੋਏ ਔਗਣ ਵੀ ਜਿਹੜੇ ਉਲਟਾ ਇਹਦੇ ਲਾਗੂ ਤੋਂ ਭਾਵ ਦੁਸ਼ਮਣ ਬਣ ਗਏ, ਬੈਰੀ ਬਣ ਗਏ ਇਹਦੇ। ਝੂਠ ਇਹਦੇ ਅੱਗੇ ਜਿਹੜਾ ਤੂਰ ਵਾਜੇ ਵਜਾਉਂਦਾ, ਤੂਰ ਤੋਂ ਭਾਵ ਵਾਜੇ, ਪਰ ਲੋਕ ਜੇ ਜਮਾਂ ਦੇ ਸਾਹਮਣੇ ਆਖਦੇ ਜੀਵ ਸਾਰੀ ਉਮਰ ਝੂਠ ਹੀ ਬੋਲਦਾ ਰਿਹਾ, ਇਹਨੇ ਮੈਨੂੰ ਹੀ ਜਿੱਤਿਆ, ਮੈਂ ਇਹਨੂੰ ਜਿੱਤਿਆ। ਕਹਿੰਦਾ ਝੂਠ ਕਹਿੰਦਾ ਮੈਂ ਇਹਨੂੰ ਜਿੱਤ ਲਿਆ। ਕੂੜ ਨੇ ਜਾ ਕੇ ਪ੍ਰਲੋਕ 'ਚ ਗਵਾਹੀ ਦਿੱਤੀ ਇਹਦੀ, ਔਗਣ ਤਾਂ ਇਹਦੇ ਉਲਟ ਹੋ ਗਏ। ਪਹਿਲਾਂ ਤਾਂ ਔਗਣ ਕਰਾਉਂਦੇ ਰਹੇ ਤੋਂ ਗਲਤੀਆਂ, ਇਹੀ ਔਗਣ ਫਿਰ ਦੁਸ਼ਮਣ ਬਣ ਗਏ ਇਹਦੇ ਬਾਅਦ 'ਚ। ਪਹਿਲਾਂ ਤਾਂ ਅਗਲੇ ਤੋਂ ਖਾਈ ਜਾਣਾ, ਬਾਅਦ ਵਿੱਚ ਉਹਦੀ ਚੁਗਲੀ ਕਰ ਦੇਣੀ। ਇਹੀ ਗੱਲ ਸਾਡੇ ਔਗਣਾਂ ਨੇ ਸਾਡੇ ਨਾਲ ਕੀਤੀ। ਕਹਿੰਦੇ ਜਦੋਂ ਪ੍ਰਲੋਕ ਨੂੰ ਗਏ ਮਰ ਕੇ, ਜਿੰਨਾ ਝੂਠ ਬੋਲਿਆ ਸੀ ਉਹ ਝੂਠ ਹੀ ਜਾ ਕੇ ਪ੍ਰਲੋਕ ਵਿੱਚ ਇਹਦੇ ਉਲਟ ਗਵਾਹੀ ਦੇਣ ਖੜ ਗਿਆ। ਕਹਿੰਦਾ ਇਹ ਸਾਰੀ ਜ਼ਿੰਦਗੀ ਇਹ ਮੈਨੂੰ ਵਰਤਦਾ ਰਿਹਾ, ਬੋਲਦਾ ਰਿਹਾ ਝੂਠ, ਉੱਥੇ ਫਿਰ ਇਹ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਉਲਟ ਹੋ ਗਈਆਂ ਤੇਰੀਆਂ, ਕਿਉਂਕਿ ਚਿੱਤਰਗੁਪਤ ਨੇ ਲਿਖਿਆ ਹੀ ਹੋਇਆ ਸੀ ਸਾਰਾ ਕੁਛ। ਇਸ ਕਰਕੇ ਤੇਰੇ ਔਗਣ ਹੀ ਬੰਦਿਆ, ਤੇਰੇ ਗਲ 'ਚ ਜੰਜੀਰੀਆਂ ਬਣ ਗਈਆਂ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ, ਸੇ ਭਾਈ ਸੇ ਵੀਰ। ਇਸ ਕਰਕੇ ਸਤਿਗੁਰੂ ਕਹਿੰਦੇ ਮਤਾ ਜਾਣੋ ਕਿ ਮੈਂ ਔਗਣ ਕਰਦਾ, ਇਹ ਪਹਿਲਾਂ ਹੀ ਹੈ ਨਾਲ, ਇਹ ਤਾਂ ਜਾਣ ਕੇ ਪੁੱਠੇ ਰਾਹ ਲਾਉਣ ਨੂੰ ਮਗਰ ਚਿੰਬੜੇ ਹੋਏ ਨੇ। ਇਹ ਤਾਂ ਕੱਲ੍ਹ ਨੂੰ ਇਹਨਾਂ ਦਾ ਕੀ ਆ, ਖਾ ਪੀ ਕੇ ਜਿਵੇਂ ਫਿਰ ਤੇਰੀ ਨਿੰਦਿਆ ਕਰ ਦੇਣਗੇ। ਇਹਨਾਂ ਤੋਂ ਬਚ ਕੇ ਰਹਿਣਾ, ਔਗਣਾਂ ਤੋਂ ਝੂਠ ਤੋਂ, ਇਹੀ ਖਰਾਬ ਕਰਨਗੇ ਅੰਤ ਨੂੰ। ਬਿਨ ਸ਼ਬਦ ਹੈ ਪਰਮਾਈ ਹੈ ਦੁਬਿਧਾ ਡੋਬੇ ਪੂਰ। ਜਿਹੜੇ ਬੰਦੇ ਮਹਾਰਾਜ ਦੇ ਸ਼ਬਦ ਤੋਂ ਬਿਨਾਂ ਨੇ, ਉਪਦੇਸ਼ ਤੋਂ ਬਿਨਾਂ ਨੇ, ਉਹ 84 ਦੇ ਗੇੜੇ 'ਚ ਗੇੜੇ ਪਈ ਜਾਂਦੇ, ਮਹਾਰਾਜ ਉਹਨਾਂ ਨੂੰ ਭਵਾਉਂਦੇ ਰਹਿੰਦੇ ਆ। ਕਦੇ ਕੁਛ ਬਣਾਤਾ, ਕਦੇ ਕੁਛ ਬਣਾਤਾ, ਇੱਕ ਸਜ਼ਾ ਮਿਲਦੀ ਇਨਸਾਨ ਨੂੰ। ਹੁਣ ਮੌਕਾ ਬਸ ਨਿਕਲਣ ਦਾ, ਲਾਸਟ ਸਟੇਜ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ, ਬਾਅਦ 'ਚ ਨਹੀਂ। ਫਿਰ ਹੁਣ ਸੁਣ ਸਕਦੇ ਨੇ, ਹੁਣ ਕੁਛ ਵੀ ਕਰ ਲਓ, ਬਾਅਦ ਵਿੱਚ ਜਦੋਂ ਜੂਨਾਂ ਵਾਲਾ ਚੱਕਰ ਚੱਲ ਪਿਆ ਫਿਰ ਕਿਹੜੀ ਅਰਦਾਸ ਹੋਣੀ, ਕੁਛ ਨਹੀਂ ਹੋਣਾ ਬਾਅਦ 'ਚ। ਹੁਣ ਜਿਉਂਦੇ ਜੀ ਅਰਦਾਸ ਕਰੀਏ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮਹਾਰਾਜ ਕਹਿੰਦੇ ਨੇ ਜਿਹੜੀ ਦੁਬਧਾ ਹੈ ਨਾ, ਦਵੈਸ਼ ਹੈ, ਦੋ ਚਿੱਤੀ ਪੁਣਾ ਹੈ, ਇਹਨੇ ਪੂਰਾ ਦੇ ਪੂਰ ਨਰਕਾਂ ਚ ਡੋਬ ਦਿੱਤੇ। ਬੜੇ ਦੁਨੀਆਂ ਡੋਬੀ ਇਹਨੇ, ਬਹੁਤ ਦੁਨੀਆਂ ਡੋਬੀ। ਮਨ ਰੇ ਸ਼ਬਦ ਤਰਹੋ ਚਿੱਤ ਲਾਏ, ਤਾਂਹੀਓ ਸਤਿਗੁਰੂ ਕਹਿੰਦੇ ਪਿਆਰਿਆ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹ ਚ ਚਿੱਤ ਲਾ ਕੇ ਸੰਸਾਰ ਸਾਗਰ ਚੋਂ ਤਰ ਜਾ। ਬੰਦਾ ਸਿਆਣਾ ਉਹੀ ਜਿਹੜਾ ਸੰਸਾਰ ਸਾਗਰ ਤੋਂ ਤਰ ਜਾਵੇ। ਇੱਥੇ ਡੁੱਬ ਕੇ ਕੀ ਫਾਇਦਾ, ਤਰਨ ਵਿੱਚ ਹੀ ਸਿਆਣਪ ਹੈ। ਜਿਹਨੇ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮ ਆਵੈ ਜਾਏ ਰਹਾਓ। ਜਿਨ੍ਹਾਂ ਨੇ ਗੁਰੂ ਦੁਆਰਾ ਨਾਮ ਨੂੰ ਨਹੀਂ ਜਾਣਿਆ, ਗੁਰਮੁਖ ਤੋਂ ਭਾਵ ਮੁਖੀ ਗੁਰਾਂ ਰਾਹੀਂ ਨਾਮ ਨਹੀਂ ਬੁੱਝਿਆ, ਉਹ ਮੁੜ ਮੁੜ ਕੇ ਜਨਮ ਮਰਨ ਵਿੱਚ ਆਈ ਜਾਂਦੇ ਨੇ, ਫਿਰ ਆ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਉਹ ਜੰਮਣ ਮਰਨ ਦਾ ਗੇੜਾ ਪਿਆ ਹੀ ਰਹਿੰਦਾ, ਪਿਆ ਹੀ ਰਹਿੰਦਾ ਉਹਨਾਂ ਨੂੰ। ਗੁਰੂ ਧਾਰਨ ਦਾ ਇਹੀ ਫਾਇਦਾ ਨਾ ਵੀ ਗੁਰੂ ਸਿੱਖਿਆ ਦਿੰਦੇ ਨੇ। ਲੋਕ ਕਹਿੰਦੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਗੁਰਸਿੱਖਿਆ ਨੂੰ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਇਕੱਲਾ ਬਸ। ਅਸਲ ਵਿੱਚ ਗੁਰੂ ਦੀ ਸਿੱਖਿਆ ਨੂੰ ਮੰਨ ਲੈਣਾ ਹੀ ਗੁਰੂ ਦਾ ਮੰਨਣਾ ਹੁੰਦਾ। ਤਨ ਸੂਚਾ ਸੋ ਆਖੀ ਹੈ ਜਿਸਮੈਂ ਸੱਚਾ ਨਾਉ। ਉਹ ਸਰੀਰ ਹੀ ਪਵਿੱਤਰ ਕਹਿਣਾ ਚਾਹੀਦਾ ਜਿਹ 'ਚ ਸੱਚਾ ਨਾਮ ਵੱਸਦਾ, ਉਹ ਮਨ ਪਵਿੱਤਰ ਕਹੀਦਾ ਜਿਹਦੇ 'ਚ ਸੱਚਾ ਨਾਮ ਵੱਸਦਾ। ਕਿਉਂਕਿ ਜਦੋਂ ਮਨ ਦੇ ਅੰਦਰ ਨਾਮ ਹੀ ਨਹੀਂ ਵਸਿਆ, ਫਿਰ ਸਾਰਾ ਸਰੀਰ ਹੀ ਜੂਠਾ। ਇਸ ਕਰਕੇ ਮਹਾਰਾਜ ਕਹਿੰਦੇ ਪਵਿੱਤਰ ਹੋਏ ਸੇਜਨਾ ਜਿੰਨੀ ਹਰ ਧਿਆਇਆ। ਉਹ ਪਵਿੱਤਰਤਾ ਸਹਿਤ ਸਾਰਾ ਪਰਿਵਾਰ ਸਰੀਰ ਸਭ ਪਵਿੱਤਰ ਹੋ ਜਾਂਦਾ। ਭੈ ਸੱਚ ਰਾਤੀ ਦੇਹੋਰੀ ਜਿਹਵਾ ਸੱਚ ਸੁਆਓ। ਕਹਿੰਦੇ ਉਹਦੀ ਦੇਹੋਰੀ ਜਿਹੜੀ ਬੁੱਧੀ ਹੈ ਨਾ, ਉਹ ਸੱਚੇ ਦੇ ਡਰ ਵਿੱਚ ਹੀ ਹਮੇਸ਼ਾ ਹੀ ਤਦਾਕਾਰ ਹੋਈ ਰਹਿੰਦੀ ਹੈ। ਵਾਹਿਗੁਰੂ ਦੇ ਡਰ ਦੇ ਵਿੱਚ ਹੀ ਉਹਦੀ ਜਿਹੜੀ ਦੇਹੋਰੀ ਹੈ, ਸਰੀਰ ਵੀ ਰਹਿੰਦਾ, ਉਹਦਾ ਮਨ ਵੀ ਡਰ ਵਿੱਚ ਰਹਿੰਦਾ, ਉਹਦੀ ਬੁੱਧੀ ਵੀ ਡਰ ਵਿੱਚ ਰਹਿੰਦੀ ਹੈ, ਪਰਮਾਤਮਾ ਦਾ ਭੈ ਮੰਨਦੀ ਹੈ, ਅਤੇ ਉਹਦੀ ਜੀਵ ਨੂੰ ਵੀ ਸੱਚੇ ਨਾਮ ਦਾ ਹੀ ਸਵਾਦ ਪੈਂਦਾ। ਸੱਚੇ ਨਾਮ ਤੋਂ ਬਿਨਾਂ ਉਹਦੀ ਜੀਵ ਕੁਛ ਬੋਲਦੀ ਨਹੀਂ। ਜਿਹਨੂੰ ਨਾਮ ਦੀ ਸਮਝ ਲੱਗ ਗਈ, ਉਹ ਨਾਮ ਨੂੰ ਹੀ ਜ਼ਿਆਦਾ ਜਪਦਾ, ਦੂਜੀਆਂ ਤੀਜੀਆਂ ਗੱਲਾਂ ਨਹੀਂ ਕਰਦਾ, ਕਿਉਂਕਿ ਸਮਝ ਲੱਗ ਗਈ ਹੈ। ਬੰਦੇ ਨੂੰ ਇੱਕ ਚੀਜ਼ ਦੀ ਬਹੁਤ ਸਮਝ ਹੈ, ਪੈਸੇ ਦੀ ਬਹੁਤ ਸਮਝ ਹੈ। ਪੈਸਾ ਬੈਠਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਗੱਲਾਂ ਕਰਦਿਆਂ ਪੈਸੇ ਬਾਰੇ ਹੀ ਸੋਚਦਾ। ਦੇਖੋ ਮਨ ਦੇ ਅੰਦਰ ਕੀ ਚੱਲਦਾ, ਕਿੱਥੋਂ ਇਕੱਠੇ ਕਰਨੇ ਨੇ, ਕਿਹਦੇ ਦੇਣੇ ਨੇ, ਕਿੰਨੇ ਹੋ ਗਏ ਨੇ, ਕਿੰਨੇ ਲੈਣੇ ਨੇ। ਮੂੰਹ ਨਾਲ ਜੇ ਪੈਸੇ ਦੀ ਕੋਈ ਗੱਲ ਕਰੇ, ਦਸ ਬੰਦੇ ਉੱਧਰ ਨੂੰ ਦੇਖਦੇ, ਕੀ ਆਖਿਆ, ਉੱਥੇ ਬਚਦੇ ਡਾਲਰ? ਹਾਂ ਬਈ, ਤਾਂ ਵੀ ਇਹਦੇ ਦੁਆਲੇ ਇਕੱਠੇ ਹੋ ਜਾਓ ਸਾਰੇ, ਆਪਾਂ ਨੂੰ ਕੋਈ ਚੀਜ਼ ਦੱਸ ਰਿਹਾ, ਇਹ ਨਾਲ ਇਕੱਠਾ ਹੋਣ। ਕਿਉਂਕਿ ਉਹ ਚੀਜ਼ ਮਨ ਦੇ ਅੰਦਰ ਕਰ ਚੁੱਕੀ। ਜਦੋਂ ਗੱਲ ਨਾਮ ਦੀ ਆਈ, ਉਹ ਕਹਿੰਦੇ ਤੂੰ ਹੀ ਇਕੱਲਾ ਹੀ ਜਪ ਲੈ, ਸਾਨੂੰ ਤਾਂ ਕੋਈ ਪੈਸੇ ਦੀ ਵਿਧੀ ਦੱਸ। ਮਹਾਰਾਜ ਕਹਿੰਦੇ ਨਾਮ ਮਨ ਦੇ ਵਿੱਚ ਨਹੀਂ, ਨਾਮ ਜ਼ੁਬਾਨ 'ਤੇ ਨਹੀਂ, ਨਾਮ ਸਰੀਰ ਵਿੱਚ ਨਹੀਂ, ਸਿਰਫ ਮਾਇਆ ਹੀ ਮਾਇਆ ਚਾਰੇ ਪਾਸੇ, ਮਨ ਮੁੱਖ ਮਾਇਆ ਮਾਇਆ। ਇਹ ਚੀਜ਼ ਖਰਾਬ ਕਰੂਗੀ ਕਹਿੰਦੇ ਬਹੁਤ ਜ਼ਿਆਦਾ ਅੰਤਲੇ ਸਮੇਂ 'ਤੇ ਜਾ ਕੇ। ਇਹ ਵੀ ਧੋਖੇਬਾਜ਼ ਹੈ। ਜਿਉਂਦੇ ਜੀ ਹੀ ਹੈ ਸਾਡੀ, ਮਰਨ ਤੋਂ ਬਾਅਦ ਧੋਖਾ ਕਰ ਜਾਂਦੀ। ਮਰਨ ਵੇਲੇ ਕਹੀਏ ਮਾਇਆ ਚੱਲੀਏ, ਕਹਿੰਦੀ ਬਸ ਇੱਥੇ ਤੱਕ ਹੀ ਲਿਆਉਣਾ ਸੀ, ਮੇਰਾ ਕੰਮ ਹੀ ਇੰਨਾ ਸੀ ਤੈਨੂੰ ਨਰਕਾਂ ਸਿੱਟਣਾ, ਗਾਂ ਜਾ ਹੁਣ ਇਕੱਲਾ ਹੀ। ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਕਹੀਏ ਕਿਉਂ ਬਈ ਚੱਲੀਏ ਹੁਣ, ਉਹ ਕਹਿੰਦੇ ਸਾਡਾ ਕੰਮ ਤਾਂ ਇੰਨਾ ਹੀ ਸੀ ਬਸ, ਹੁਣ ਗਾਂ ਤੂੰ ਇਕੱਲਾ ਹੀ ਜਾ। ਮਹਾਰਾਜ ਕਹਿੰਦੇ ਆ ਗਏ ਹੰਸ ਅਕੇਲਾ ਜਾਈ, ਰਿਸ਼ਤੇਦਾਰਾਂ ਨੂੰ ਪੁੱਛੋ ਨਾਲ ਜਾਣਾ, ਕਹਿੰਦੇ ਅਸੀਂ ਕਿਉਂ ਮਰੀਏ, ਤੂੰ ਹੀ ਜਾ। ਦੋਸਤ ਨਹੀਂ ਜਾਂਦੇ, ਮਿੱਤਰ ਨਹੀਂ ਜਾਂਦੇ, ਪੈਸਾ ਨਹੀਂ ਜਾਂਦਾ, ਕਾਮ ਕ੍ਰੋਧ ਨਹੀਂ ਜਾਂਦੇ, ਇੰਦਰੀਆਂ ਨਹੀਂ ਜਾਂਦੀਆਂ, ਜਿਨ੍ਹਾਂ ਲੋਕਾਂ ਕਰਕੇ ਗੁਰੂ ਤੋਂ ਬੇਮੁੱਖ ਹੋਏ ਸੀ। ਉਹ ਬਈ ਦੁਨੀਆਂ ਕੀ ਕਹੂਗੀ, ਕਿਰਪਾਨ ਪਾ ਲਈ, ਹੁਣ ਮਾਲਾ ਫੜ ਲਈ, ਬਾਣੀ ਪੜ੍ਹਦਾ। ਜਿਨ੍ਹਾਂ ਲੋਕਾਂ ਕਰਕੇ ਕਾਨ ਕ੍ਰੋਧ ਕੀਤੀ ਸੀ, ਜਿਹੜੇ ਲੋਕਾਂ ਕਰਕੇ ਕਹਿੰਦੇ ਲੋਕ ਕਹਿਣਗੇ ਬਾਬਾ ਜਿਹਾ ਲੱਗਦਾ, ਦਾੜੀ ਕਾਹਦੇ ਲਈ ਰੱਖੀ ਹੈ, ਉਹਨਾਂ ਹੁਣ ਸਾਰਿਆਂ ਨੂੰ ਪੁੱਛੋ ਜਾ ਕੇ, ਕਹਿੰਦੇ ਕਿਉਂ ਨਾਲ ਜਾਣਾ ਪਰਲੋਕ ਨੂੰ ਕੋਈ ਮਦਦ ਕਰੂਗਾ? ਕਹਿੰਦੇ ਤੁਰਦਾ ਲੱਗ ਤੂੰ ਜਾ ਬਸ, ਸਾਡਾ ਤਾਂ ਕੰਮ ਸੀ ਤੈਨੂੰ ਧਰਮ ਤੋਂ ਹੀਣਾ ਕਰਕੇ ਮਾਰਨਾ, ਸਾਡਾ ਕੰਮ ਸੀ ਤੈਨੂੰ ਪੁੱਠੇ ਰਾਹ ਲਾਉਣਾ। ਇਸ ਕਰਕੇ ਸੰਸਾਰ ਦੇ ਲੋਕ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਤੁਸੀਂ ਕਾਨ ਕਰੋੜ ਮੰਨਦੇ ਹੋ ਨਾ, ਇਹ ਨਾ ਮੰਨੋ ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋਰ ਨਰਾਰੀ। ਜੇ ਧਰਮ ਨੂੰ ਕਮਾਉਣਾ, ਧਰਮ ਨੂੰ ਕਮਾਉਣ ਲਈ ਲੋਕਾਂ ਦੀ ਕਾਨ ਕਰੋੜ ਛੱਡ ਕੇ ਚੱਲਣਾ ਪੈਂਦਾ, ਕਿਉਂਕਿ ਸੰਸਾਰ ਸਾਰਾ ਪੁੱਠੇ ਪਾਸੇ ਜਾ ਰਿਹਾ। ਆਪਾਂ ਸਿੱਧੇ ਰਾਹ ਚੱਲਣ ਲਈ ਦੁਨੀਆਂ ਨੇ ਫਿਰ ਕਈ ਪ੍ਰਕਾਰ ਦੀਆਂ ਗੱਲਾਂ ਕਰਨੀਆਂ, ਤਰਕਾਂ ਮਾਰਨੀਆਂ, ਉਧਰ ਨੂੰ ਕੋਈ ਜਾ ਕੇ ਰਾਜੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਧੋਖਾ ਹੋ ਰਿਹਾ ਤੇਰੇ ਨਾਲ, ਇਹ ਧੋਖੇ ਤੋਂ ਬਚ। ਸੱਚੀ ਨਦਰ ਨਿਹਾਲੀ ਹੈ ਬਹੁੜ ਨਾ ਪਾਵੈ ਤਾਓ। ਕਹਿੰਦੇ ਉਸ ਵੱਲ ਨਦਰ ਜਿਹੜਾ ਨਾ, ਨਦਰ ਤੋਂ ਭਾਵ ਇੱਥੇ ਨਦਰੀ, ਪਰਮਾਤਮਾ ਨੇ ਸੱਚੀ ਮਿਹਰ ਦੀ ਨਿਗਾਹ ਨਾਲ ਜਦੋਂ ਨਿਹਾਲੀ ਹੈ ਤੋਂ ਭਾਵ ਦੇਖਿਆ, ਇਸ ਕਰਕੇ ਉਹ ਬਹੁੜ ਤੋਂ ਭਾਵ ਬਹੁੜ ਨਾ ਪਾਵੈ ਤਾਓ। ਫਿਰ ਮੁੜ ਕੇ ਸੰਸਾਰ ਰੂਪੀ ਤਾਓ ਹੁੰਦਾ ਦੁੱਖ, ਦੁੱਖ ਨੂੰ ਜਾਂ ਜੂਨੀਆਂ ਦੇ ਵਿੱਚ ਨਹੀਂ ਪਾਉਂਦਾ ਤਾਓ ਦੇਣਾ। ਜਿਵੇਂ ਲੁਹਾਰ ਲੋਹੇ ਨੂੰ ਭੱਠੀ 'ਚ ਰੱਖ ਕੇ ਲਾਲ ਕਰਦਾ, ਫਿਰ ਕੁੱਟਦਾ ਥੌੜੇ ਨਾਲ ਨੂੰ, ਕਹਿੰਦਾ ਨਹੀਂ ਗੱਲ ਬਣੀ ਨਹੀਂ, ਫਿਰ ਇੱਕ ਤਾ ਦੇ ਲਿਆ ਉਹਨੂੰ, ਫਿਰ ਇੱਕ ਤਾਉ ਦਿੰਦਾ, ਫਿਰ ਅੱਗ 'ਚ ਰੱਖ ਦਿੰਦਾ ਉਹਨੂੰ, ਫਿਰ ਲਾਲ ਕਰਦਾ, ਫਿਰ ਕੁੱਟਦਾ ਉਹਨੂੰ। ਮਹਾਰਾਜ ਕਹਿੰਦੇ ਤੈਨੂੰ ਤਾਂ ਵਾਰ ਵਾਰ ਇੱਦਾਂ ਹੀ ਜੂਨੀਆਂ ਵਿੱਚ ਪਾ ਪਾ ਕੇ ਕਟਾਪਾ ਹੋਈ ਜਾਂਦਾ ਹਰ ਵਾਰੀ, ਫਿਰ ਜੂਨੀ ਮਿਲਦੀ ਫਿਰ ਕਟਾਪਾ ਹੁੰਦਾ, ਫਿਰ ਜੂਨੀ ਮਿਲਦੀ ਫਿਰ ਕਟਾਪਾ ਹੁੰਦਾ। ਉਹ ਕਹਿੰਦੇ ਨਿਕਲਿਆ ਬਾਹਰ ਇਸ ਚੱਕਰ 'ਚੋਂ, ਵਾਹਿਗੁਰੂ ਦੀ ਨਿਗਾਹ ਵਾਲਾ ਕੰਮ ਕਰ, ਵੀ ਜਿਵੇਂ ਸਤਿਗੁਰੂ ਖੁਸ਼ ਹੋ ਕੇ ਨਿਗਾਹ ਕਰ ਦੇਣ ਅਤੇ ਸਾਨੂੰ ਕੱਢ ਲੈਣ ਇਹ ਚੱਕਰ 'ਚੋਂ, ਮਹਾਰਾਜ ਨੂੰ ਬੇਨਤੀ ਕਰੀਏ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਜ ਤੱਤ ਨੇ ਸੰਸਾਰ ਪੰਜਾਂ ਤੱਤਾਂ ਤੋਂ ਬਣਿਆ, ਸਾਰਿਆਂ ਵਿੱਚ ਜੋਤ ਰੱਖੀ ਅਤੇ ਜੋਤ ਹੀ ਕਿਰਿਆ ਕਰਦੀ ਹੈ। ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ। ਸੱਚੇ ਪਰਮਾਤਮਾ ਤੇ ਪਵਨਾ ਤੋਂ ਭਾਵ ਸ਼ਬਦ ਹੋਇਆ, ਇੱਕ ਪਹਿਲਾਂ ਅੰਤਰੀ ਭਾਵ ਦੇ ਰਹੇ ਨੇ। ਸਾਚੇ ਤੇ ਪਵਨਾ ਭਇਆ, ਸੱਚੇ ਪਰਮਾਤਮਾ ਤੋਂ ਪਵਨ ਹੁੰਦਾ ਪਵਨ ਸ਼ਬਦ, ਸ਼ਬਦ ਹੋਇਆ ਪਹਿਲਾਂ। ਇੱਕ ਹੰਗ ਬਹੁ ਸਿਆਮ, ਇਹ ਬਹੁਤ ਜ਼ਿਆਦੇ ਰੂਪ ਹੋ ਜਾਵਾਂ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਸੋ ਇਸ ਕਰਕੇ ਏਕੋ ਹੰਗ ਸਿਆਮਾ ਬਹੁ ਪਰਜਾ ਜਾਇਤੇ, ਪਵਨੈ ਤੋਂ ਭਾਵ ਸ਼ਬਦ ਤੋਂ ਫਿਰ ਜਲ ਆਦਿਕ ਤੱਤ ਬਣ ਗਏ। ਪਹਿਲਾਂ ਪਰਮਾਤਮਾ ਤੋਂ ਸ਼ਬਦ ਹੋਇਆ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ, ਇਹ ਸਾਰਾ ਸ਼ਬਦ ਇਸੇ ਤੇ ਉਚਾਰਨ ਕੀਤਾ ਹੋਇਆ। ਮਹਾਰਾਜ ਕਹਿੰਦੇ ਨੇ ਫਿਰ ਪਵਨੈ ਤੇ ਜਲ ਹੋਏ, ਫਿਰ ਸ਼ਬਦ ਤੋਂ ਜਲ ਆਦਿਕ ਪੰਜ ਤੱਤ ਬਣੇ। ਪੰਜ ਤੱਤ ਜਦੋਂ ਬਣ ਗਏ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਬਣਾਈ ਹੈ। ਜਲ ਤੇ ਤੇਰੇ ਭਵਨ ਸਾਜੇ ਆ, ਇਹ ਪਾਣੀ ਤੇ ਧਰਤੀ, ਆਕਾਸ਼ ਹਵਾ ਤੇ ਅੱਗ, ਇਹਨਾਂ ਪੰਜਾਂ ਤੋਂ ਬਣਿਆ। ਜਲ ਆਦਿਕ ਤੱਤਾਂ ਤੋਂ ਤਿੰਨਾਂ ਭਵਨਾਂ ਨੂੰ ਬਣਾਇਆ ਪਰਮਾਤਮਾ ਨੇ। ਸੱਚੇ ਪਰਮਾਤਮਾ ਤੋਂ ਪਹਿਲਾਂ ਸਾਰ ਜੋ ਅਕਾਲ ਪੁਰਖ ਵਾਹਿਗੁਰੂ, ਅੱਜ ਐਡਾ ਵੱਡਾ ਆਕਾਸ਼ ਦਿਖਦਾ ਨਾ, ਸਾਚੇ ਤੇ ਪਵਨਾ ਭਇਆ, ਆਕਾਸ਼ ਬਣਿਆ, ਆਕਾਸ਼ ਤੋਂ ਪਵਨ ਹੋਈ। ਹੁਣ ਤੱਤਾਂ ਦੀ ਵਿਆਖਿਆ ਕਰਦੇ ਨੇ, ਪਹਿਲਾਂ ਸੀ ਸਿਰਫ ਪਵਨਾ ਤੋਂ ਭਾਵ ਸ਼ਬਦ, ਸ਼ਬਦ ਤੋਂ ਸਾਰਾ ਕੁਛ ਬਣਿਆ। ਹੁਣ ਸ਼ਬਦ ਜਦੋਂ ਪ੍ਰਕਾਸ਼ ਹੋਇਆ, ਪਰਮਾਤਮਾ ਵਿੱਚੋਂ ਆਵਾਜ਼ ਆਈ ਬਹੁਤ ਗੰਭੀਰਤਾ ਵਾਲੀ, ਓ ਓੰਕਾਰ। ਬਸ ਓਂਕਾਰ ਕਹਿੰਦਿਆਂ ਹੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਇੱਕ ਛਿੰਨ ਦੇ ਵਿੱਚ ਆਕਾਸ਼ ਹੋ ਗਿਆ, ਆਕਾਸ਼ ਤੋਂ ਪੌਣ ਬਣ ਗਈ। ਦੇਖੋ ਇਹ ਜਿਵੇਂ ਆ ਹੁੰਦਾ ਬਾਹਰ ਨੂੰ ਕੱਢਦੇ ਆ ਗੱਡੀਆਂ 'ਚ ਰੇਡੀਓ ਵਾਲਾ ਏਰੀਅਲ ਜਿਹਾ, ਇੱਕ ਦੇ ਵਿੱਚੋਂ ਇੱਕ ਕਿਵੇਂ ਪਾਈਪ ਜਿਹਾ ਬਾਹਰ ਨੂੰ ਆਉਂਦਾ, ਇਹ ਇੱਕ 'ਚੋਂ ਇੱਕ ਤੱਤ ਨਿਕਲਦਾ, ਫਿਰ ਸਮਾਉਣ ਵੇਲੇ ਇੱਕ 'ਚ ਇੱਕ ਵੜ ਜਾਂਦਾ, ਪਿੱਛੇ ਪਿੱਛੇ ਇਕੱਠੇ ਹੋ ਕੇ ਸਾਰੇ ਮਾਇਆ ਮਾਇਆ ਪਰਮਾਤਮਾ 'ਚ। ਸ੍ਰਿਸ਼ਟੀ ਦਾ ਖਾਤਮਾ ਇਸ ਤਰ੍ਹਾਂ ਹੁੰਦਾ। ਬਣਦੀ ਕਿਵੇਂ ਹੈ? ਕਹਿੰਦੇ ਆਕਾਸ਼ ਤੋਂ ਪੌਣ ਬਣੀ, ਪੌਣ ਤੋਂ ਅੱਗ ਬਣੀ, ਅੱਗ ਤੋਂ ਪਾਣੀ ਬਣਿਆ, ਤੇ ਜਲ ਤੋਂ ਬਾਅਦ ਪ੍ਰਿਥਵੀ। ਇਹ ਤਰੀਕੇ ਨਾਲ ਪੰਜਾਂ ਤੱਤਾਂ ਤੋਂ ਤਿੰਨੇ ਭਵਨ ਜਿਹੜੇ ਨੇ ਬਣਾਏ ਪਰਮਾਤਮਾ ਨੇ। ਫਿਰ ਕਹਿੰਦੇ ਨੇ ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ। ਸੱਚੇ ਪਰਮਾਤਮਾ ਤੋਂ ਪਵਨਾ ਭਇਆ, ਰਜੋ ਗੁਣ ਹੋਇਆ, ਕਿਉਂਕਿ ਪਾਉਣ ਵਿੱਚ ਰਜੋ ਗੁਣ ਹੈ। ਪਵਨੈ ਰਜੋ ਗੁਣ ਤੋਂ ਫਿਰ ਜਲ ਹੋਏ, ਸਤੋ ਗੁਣ ਹੋਇਆ, ਫਿਰ ਜਲ ਤੋਂ ਲੈਣਾ ਸਤੋ ਗੁਣ, ਸਤੋ ਗੁਣ ਤੋਂ ਫਿਰ ਤਮੋ ਗੁਣ ਹੋਇਆ। ਇਸ ਤਰੀਕੇ ਨਾਲ ਤਿੰਨਾਂ ਗੁਣਾਂ ਤੋਂ ਤਿੰਨੇ ਭਵਨ ਬਣਾਏ ਨੇ। ਘਾਟ ਘਾਟ ਜੋਤ ਸਮੋਏ, ਫਿਰ ਕਹਿੰਦੇ ਸਾਰਿਆਂ ਘਟਾਂ ਘਟਾਂ ਦਿਲਾਂ ਦਿਲਾਂ ਦੇ ਵਿੱਚ ਉਹ ਪਰਮਾਤਮਾ ਦੀ ਚੇਤਨ ਸੱਤਾ ਸਮਾਈ ਹੋਈ ਹੈ ਸਾਰਿਆਂ ਦੇ ਵਿੱਚ। ਉਹਦੀ ਨਿੱਕੀ ਜੀ ਕਿਣਕਾ ਮਾਤਰ ਜੋਤ ਸਾਡੇ ਸਰੀਰ ਦੇ ਅੰਦਰ ਹੈ। ਵੇਖ ਲਓ ਹੈ ਮਾੜੀ ਜੀ, ਉਹ ਜੇ ਦੇਖੀਏ ਤਾਂ ਤੁਸੀਂ ਹੈਰਾਨ ਰਹਿ ਜਾਓ, ਮਾੜਾ ਜਿਹਾ ਕਿਣਕਾ, ਉਹਦੇ ਨਾਲ ਸਰੀਰ ਕਿਵੇਂ ਉੱਡਿਆ ਫਿਰਦਾ, ਕਿਵੇਂ ਗੱਲਾਂ ਮਾਰਦਾ ਬੰਦਾ ਪਟਾਕ ਪਟਾਕ। ਤੇ ਜਦੋਂ ਕਿਣਕਾ ਜਾਂ ਪਰਮਾਤਮਾ ਬਾਹਰ ਕੱਢ ਲੈਂਦੇ ਨੇ, ਸੁੰਨੀ ਦੇਹੇ ਡਰਾਵਣੀ ਜਾਂ ਜੀਉ ਵਿੱਚੋਂ ਜਾਏ, ਫਿਰ ਉੱਥੇ ਹੀ ਡਿੱਗ ਪੈਂਦਾ। ਨਿਰਮਲ ਮੈਲਾ ਨਾ ਥੀ ਐ ਸ਼ਬਦ ਰੱਤੇ ਪਤ ਹੋਏ। ਕਹਿੰਦੇ ਗੁਰਾਂ ਦੇ ਉਪਦੇਸ਼ ਵਿੱਚ ਰੰਗੇ ਹੋਣ ਕਰਕੇ, ਤਦਾਕਾਰ ਹੋਣ ਕਰਕੇ ਨਾ, ਇੱਕ ਮਿੱਕ ਹੋਣ ਕਰਕੇ ਜਿਹਦਾ ਮਨ ਨਿਰਮਲ ਹੋਇਆ, ਉਹ ਰਾਗ ਦਵੈਸ਼ ਰੂਪੀ ਮੈਲਾਂ ਵਿੱਚ ਫੇਰ ਮੈਲਾ ਨਹੀਂ ਹੁੰਦਾ। ਇਸ ਕਰਕੇ ਉਹਦੀ ਪਤ ਆਬਰੂ ਇੱਜ਼ਤ ਹੁੰਦੀ ਹੈ, ਉਹਨੂੰ ਮੈਲ ਲੱਗਦੀ ਨਹੀਂ। ਮੈਲ ਵਿੱਚ ਰਹਿ ਕੇ ਵੀ ਮੈਲਾ ਨਹੀਂ ਹੁੰਦਾ, ਨਿਰਲੇਪਤਾ ਹੋ ਜਾਂਦੀ। ਦੁਨੀਆਂ ਵਿੱਚ ਰੱਬ ਦੇ ਪਿਆਰੇ ਵੀ ਰਹਿੰਦੇ ਹੀ ਨੇ, ਪਰ ਉਹ ਕਦੇ ਵੀ ਸੰਸਾਰ ਦੇ ਮਗਰ ਨਹੀਂ ਲੱਗਦੇ। ਨਿੰਦਾ ਕਰਦੇ ਲੋਕ ਕਹਿੰਦੇ ਕਰੀ ਜਾਣ, ਆਪਾਂ ਥੋੜ੍ਹੀ ਕਰਨੀ ਹੈ। ਜਿਵੇਂ ਅਜੈ ਰਾਜੇ ਨੇ ਮਹਾਂਪੁਰਖਾਂ ਨੂੰ, ਆਇਆਂ ਨੂੰ ਤਬੇਲੇ ਕੋਲ ਖੜਾ ਸੀ, ਮਹਾਂਪੁਰਖ ਕਹਿੰਦੇ ਭਿਖਿਆ ਦੇ ਰਾਜਨ, ਉਥੋਂ ਚੁੱਕ ਕੇ ਘੋੜਿਆਂ ਦੀ ਲਿੱਦ ਪਾਤੀ ਚਿੱਪੀ ਚ, ਲੈ ਬਾਬਾ ਮਖੌਲ ਕਰਤਾ ਉਹਨੂੰ। ਹੁਣ ਜਦੋਂ ਗਿਆ ਉਹਦੇ ਡੇਰੇ ਤੇ ਜੰਗਲ ਚ, ਉਥੇ ਲਿੱਦ ਹੀ ਲਿੱਦ ਪਈ। ਕਹਿੰਦੇ ਯਾਰ ਘੋੜੇ ਵੀ ਨਹੀਂ ਹੈਗੇ, ਲਿੱਦ ਕਿਵੇਂ ਆ ਗਈ ਇੱਥੇ ਨੀ? ਮਹਾਂਪੁਰਖ ਕਹਿੰਦੇ ਅਜੈ ਰਾਜੇ ਨੇ ਦਾਨ ਕੀਤਾ ਸੀ, ਉਹ ਵੱਧ ਰਿਹਾ ਹੈ, ਉਥੇ ਡਰ ਗਿਆ, ਇਹ ਤਾਂ ਮੈਂ ਮਖੌਲ ਕੀਤਾ, ਮਹਿੰਗਾ ਪੈ ਗਿਆ। ਫਿਰ ਚਰਨੀ ਪੈ ਗਿਆ, ਮਹਾਂਪੁਰਸ਼ਾਂ ਨੂੰ ਤਰਸ ਆ ਗਿਆ, ਐਡਾ ਵੱਡਾ ਰਾਜ ਆ, ਚਲੋ ਫਿਰ ਵੀ ਭਗਤੀ ਆ ਪਿਛਲੀ। ਕਹਿੰਦੇ ਐਂ ਕਰ, ਤੂੰ ਤਾਂ ਕੀਤਾ ਸੀ ਮਖੌਲ, ਚੱਲ ਅਸੀਂ ਤੇਰਾ ਭਲਾ ਕਰਦੇ, ਤੂੰ ਦੁਨੀਆਂ 'ਚ ਨਿੰਦਾ ਕਰਾ ਹੁਣ ਆਪਣੀ। ਨਿੰਦਿਆ ਜੋ ਲੋਕ ਜਿਹੜੇ ਕਰਨਗੇ, ਉਹ ਸਾਰੀ ਗੰਦਗੀ ਹੂੰਝ ਦੇਣਗੇ ਤੇਰੀ। ਰਾਜੇ ਨੇ ਬਹੁਤ ਪੁੱਠੇ ਸਿੱਧੇ ਕੰਮ ਜੇ ਐਵੇਂ ਜਾਣ ਬੁੱਝ ਕੇ ਕਰਕੇ ਨਿੰਦਾ ਕਰਾਈ। ਹੁਣ ਮੂਲ ਰੂਪ ਵਿੱਚ ਜਿਹੜੀ ਲਿੱਦਾ ਦਾਨ ਕੀਤੀ ਸੀ, ਲਿੱਦ ਉਹ ਰਹਿ ਗਈ ਉੱਥੇ। ਫਿਰ ਗਿਆ, ਕਹਿੰਦਾ ਜੀ ਹੁਣ ਜਿਹੜੀ ਮਾੜੀ ਜੀ ਰਹਿ ਗਈ ਤਾਂ ਕੀ ਕਰਾਂ? ਕਹਿੰਦੇ ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਕੋਈ ਨਿੰਦਾ ਕਰੇ ਨਾ, ਤੇਰੀ ਫਿਰ ਇਹ ਮੁੱਕ ਸਕਦੀ ਹੈ। ਕਹਿੰਦੇ ਉਹ ਫਲਾਣੇ ਥਾਂ ਪੂਰਨ ਪੁਰਸ਼ ਬ੍ਰਹਮ ਗਿਆਨੀ ਹੈ ਜੀ, ਉਹ ਨਿੰਦਾ ਕਰ ਦੇਣ। ਉੱਥੇ ਭੇਸ ਬਦਲ ਕੇ ਚਲਿਆ ਗਿਆ ਰਾਜਾ, ਪਤਾ ਨਾ ਲੱਗੇ ਵੀ ਰਾਜਾ। ਮਹਾਂਪੁਰਖਾਂ ਕੋਲ ਜਾ ਕੇ ਦੇਖੋ ਜੀ ਉਹ ਜੈ ਰਾਜੇ ਨੇ ਐਂ ਕੀਤਾ ਐਂ ਕੀਤਾ। ਮਹਾਂਪੁਰਖ ਕਹਿੰਦੇ ਤੂੰ ਜੋ ਮਰਜ਼ੀ ਬਣ ਕੇ ਆ ਜਾ, ਮੈਂ ਨਿੰਦਾ ਨਹੀਂ ਕਰਨੀ, ਤੂੰ ਜੈ ਰਾਜਾ ਹੀ ਆ। ਕਹਿੰਦੇ ਮਹਾਰਾਜ ਫਿਰ ਮੈਂ ਹੁਣ ਕੀ ਕਰਾਂ? ਕਹਿੰਦੇ ਉਹ ਲਿੱਦ ਨੂੰ ਸਾੜ ਲਾ ਅੱਗ ਦੇ ਵਿੱਚ, ਚੂਰਨ ਬਣਾ ਕੇ ਨਾ ਪੇਟ ਵਾਲਾ, ਉਹਦੇ ਵਿੱਚ ਮਿਲਾ ਕੇ ਰੋਟੀ ਤੋਂ ਬਾਅਦ ਇੱਕ ਚੁਟਕੀ ਖਾ ਲਿਆ ਕਰ, ਨਹੀਂ ਤਾਂ ਤੈਨੂੰ ਪਰਲੋਕ ਵਿੱਚ ਜਾ ਕੇ ਖਾਣੀ ਪੈਣੀ। ਤੂੰ ਸੰਤਾਂ ਨੂੰ ਦਾਨ ਜੋ ਕਰਤੀ ਏ, ਦਾਨ ਦਿੱਤਾ ਹੋਇਆ ਤੈਨੂੰ ਪਤਾ, ਵਾਧਾ ਚਾਹੇ ਮਾੜਾ ਚਾਹੇ ਚੰਗਾ। ਇਸ ਕਰਕੇ ਸੋਚ ਕੇ ਦਾਨ ਕਰਨਾ ਚੰਗਾ ਹੁੰਦਾ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਤਾਂ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਮੈਲ ਵਿੱਚ ਰਹਿ ਕੇ ਵੀ ਮੈਲੇ ਨਹੀਂ ਹੁੰਦੇ। ਦੁਨੀਆਂ ਉਹਨਾਂ ਨੂੰ ਕਹਿੰਦੀ ਫਲਾਨਾ ਬਹੁਤ ਮਾੜਾ, ਕਹਿੰਦੇ ਹੋਊਗਾ ਭਾਈ ਆਪਾਂ ਨੇ ਕੀ ਲੈਣਾ, ਉਹ ਗੱਲ ਟਾਲ ਛੱਡਦੇ ਆ ਤੇ ਆਪਣੇ ਵਰਗੇ ਸਵਾਦ ਲੈ ਕੇ ਬਹਿ ਕੇ ਹੋਰ ਮਾੜਾ ਕਹਿੰਦੇ। ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹ, ਕਹਿੰਦੇ ਮਾਇਆ ਦੀ ਤਿਸ ਮਾਹ ਤੋਂ ਭਾਵ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਹੈ ਜਿਹੜਾ ਸਾਡਾ ਮਨ ਹੈ। ਕਹਿੰਦੇ ਜਦੋਂ ਇਹ ਮਨ ਸੱਚ ਵਿੱਚ ਲੱਗ ਕੇ ਸੰਤੋਖ ਨੂੰ ਪ੍ਰਾਪਤ ਹੋ ਗਿਆ ਨਾ, ਤਾਂ ਫਿਰ ਪਰਮਾਤਮਾ ਆਪ ਹੀ ਇਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਜਦੋਂ ਮਾਇਆ ਤ੍ਰਿਸ਼ਨਾ ਵਿੱਚ ਫਸਿਆ ਤੇ ਫਿਰ ਸੱਚ ਵਿੱਚ ਲੱਗ ਕੇ ਸੰਤੋਖ ਵਿੱਚ ਆ ਗਿਆ, ਤਾਂ ਵਾਹਿਗੁਰੂ ਦੀ ਆਪੇ ਨਿਗਾਹ ਹੋ ਗਈ। ਕਹਿੰਦੇ ਗੁਣ ਵੀ ਤਾਂ ਧਾਰਨ ਕਰੋ ਨਾ ਸੰਤੋਖ ਵਾਲਾ। ਪੰਚ ਭੂਤ ਸੱਚ ਪੈਰ ਅਤੇ ਜੋਤ ਸੱਚੀ ਮਨ ਮਾਹ। ਪੰਚ ਭੂਤ ਹੁੰਦੇ ਨੇ ਪੰਜ ਤੱਤ, ਪੰਜ ਤੱਤ ਜੇ ਸੱਚੇ ਦੇ ਡਰ ਵਿੱਚ ਰੱਤੇ ਹੋਏ ਨੇ, ਪੰਜ ਭੂਤ ਸੱਚ ਪੈ ਰੱਤੇ, ਜਿਹੜੇ ਪੰਜ ਤੱਤ ਦੱਸੇ ਨੇ ਪਹਿਲਾਂ ਆਕਾਸ਼ ਪੌਣ ਪਾਣੀ ਆਦਿਕ, ਉਹ ਸੱਚੇ ਦੀ ਜੋਤ ਭਾਵ ਗਿਆਤ ਮਨ ਵਿੱਚ ਪ੍ਰਗਟ ਹੋਈ ਤਾਂ ਫਿਰ ਪੰਜ ਭੂਤ ਪੰਜੇ ਭੂਤ ਨੇ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਰ ਵਿੱਚ ਹੋ ਗਏ। ਜਿਹਨੇ ਪੰਜ ਤੱਤ ਬਣਾਏ ਨੇ, ਪੰਜ ਤੱਤ ਉਹਦੇ ਡਰ 'ਚ ਰਹਿੰਦੇ ਨੇ। ਉਸ ਅਕਾਲ ਪੁਰਖ ਦੀ ਫਿਰ ਜੋਤ ਜਿਹਦੇ ਡਰ 'ਚ ਪੰਜੇ ਤੱਤ ਰਹਿੰਦੇ ਨੇ, ਸਾਡੇ ਮਨ 'ਚ ਜਦੋਂ ਪ੍ਰਗਟ ਹੋਈ, ਗਿਆਨ ਹੋਇਆ ਸਾਨੂੰ ਤਾਂ ਪੰਜ ਬਸ ਕਰ ਲਏ ਆਪਾਂ ਨੇ। ਫਿਰ ਨਾਨਕ ਔਗਣ ਵੀਸਰੇ ਗੁਰ ਰਾਖੇ ਪਤ ਤਾਹੇ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਜਿਹਦੇ ਗੁਰੂ ਰਾਖੇ ਹੋਏ ਨੇ ਨਾ, ਗੁਰ ਰਾਖੇ ਪਤ ਤਾਹੇ ਸੇ ਭਾਦੋ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ। ਜਿਹਦੇ ਗੁਰੂ ਰਾਖੇ ਹੋਏ ਨੇ ਉਹਦੇ ਮਨ ਚੋਂ ਸਾਰੇ ਔਗਣ ਭੁੱਲ ਗਏ ਨੇ, ਔਗਣਾਂ ਦੇ ਭੁੱਲਣ ਕਰਕੇ ਪਤ ਤਾਹੇ ਕਹਿੰਦੇ ਉਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਜਦੋਂ ਉਹਦੀ ਪ੍ਰਾਪਤੀ ਹੁੰਦੀ ਪਤ ਤਾਹੇ, ਫਿਰ ਕਹਿੰਦੇ ਉਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਣ ਕਰਕੇ ਉਹਦੀ ਪਤ ਇੱਜ਼ਤ ਹੀ ਇੱਜ਼ਤ ਹੁੰਦੀ ਹੈ। ਪਤੀ ਦੀ ਪ੍ਰਾਪਤੀ ਹੋ ਗਈ ਤਾਂ ਉਹਦੀ ਇੱਜ਼ਤ ਹੋ ਗਈ, ਚਾਰੇ ਪਾਸੇ ਮਾਣ ਸਤਿਕਾਰ ਹੋ ਗਿਆ, ਉਹਦੇ ਅੱਗੇ ਸਾਰੇ ਝੁਕੀ ਜਾਂਦੇ ਨੇ।